ਜਿਹਦੇ ਨਾਲ ਮੈਂ ਜੋੜੀ ਫਿਰਨਾ। ਜੋ ਆਪਣੀ ਵਸਤੂ ਸੀ ਉਹ ਪਰਾਈ ਮੰਨੀ ਹੋਈ, ਤੇ ਜੋ ਪਰਾਈ ਸੀ ਉਹਨੂੰ ਆਪਣਾ ਮੰਨ ਲਿਆ। ਨੰਬਰ ਦੂਜਾ ਨੁਕਤਾ, ਜਿੱਥੇ ਅਸੀਂ ਰਹਿਣਾ ਨਹੀਂ ਨਾ ਉਹ ਮੰਨ ਚੁੱਕੇ ਰਹਿ ਰਹੇ ਹਾਂ। ਜਿੱਥੇ ਰਹਿਣਾ ਨਹੀਂ ਅਸੀਂ ਸਭ ਮੰਨ ਚੁੱਕੇ ਇੱਥੇ ਰਹਿ ਰਹੇ ਹਾਂ। ਕੋਈ ਟੋਰਾਂਟੋ, ਕੋਈ ਵੈਨਕੂਵਰ, ਕੋਈ ਇੰਡੀਆ ਰਹਿ ਰਹੇ। ਜਿੱਥੇ ਤੂੰ ਰਹਿਣਾ ਨਹੀਂ ਉੱਥੇ ਰਹਿ ਰਹੇ, ਜਿੱਥੇ ਤੂੰ ਜਾਣਾ ਹੈ ਉਹਦਾ ਪਤਾ ਨਹੀਂ ਹੈ। ਬਹੁਤ ਖਤਰਨਾਕ ਮੰਜ਼ਿਲ ਹੈ ਸਾਡੀ। ਇੱਥੇ ਰੇਲਵੇ ਸਟੇਸ਼ਨ ਹੈ ਤੁਹਾਡੇ, ਟੋਰਾਂਟੋ ਚ ਵੀ ਹੈ। ਇੱਕ ਮੁਸਾਫਰ ਖੜਾ ਹੈ ਰੇਲਵੇ ਪਲੇਟਫਾਰਮ ਤੇ ਸਟੇਸ਼ਨ ਤੇ ਗੱਡੀ ਚੜ੍ਹਨਾ, ਨਾ ਤੇ ਉਹਨੂੰ ਇਹ ਪਤਾ ਹੈ ਕਿ ਮੈਂ ਆਇਆ ਕਿੱਥੋਂ, ਨਾ ਇਹ ਪਤਾ ਹੈ ਮੈਂ ਜਾਣਾ ਕਿੱਥੇ। ਸੋਚੋ ਆਪਣੇ ਜੀਵਨ ਬਾਬਤ ਜੋ ਬਾਰਾਂ ਮਾਹ ਸਾਹਿਬ ਦੀ ਤੁੱਕ, ਉਸ ਮੁਸਾਫਰ ਨੂੰ ਪਤਾ ਨਹੀਂ ਮੈਂ ਆਇਆ ਕਿੱਥੋਂ, ਇਹ ਵੀ ਪਤਾ ਨਹੀਂ ਮੈਂ ਜਾਣਾ ਕਿੱਥੇ। ਗੱਡੀ ਦੀ ਉਡੀਕ ਹੈ, ਪਲੇਟਫਾਰਮ ਤੇ ਖੜੇ, ਕੀ ਹਾਲਤ ਹੋਵੇਗੀ ਉਹਦੀ ਪ੍ਰੇਮੀ। ਉਹ ਆਪਾਂ ਹੈ ਸਾਰੇ, ਆਪਾਂ ਇਸ ਧਰਤੀ ਦੇ ਪਲੇਟਫਾਰਮ ਤੇ ਖੜੇ ਹੈ, ਕਾਲ ਦੀ ਗੱਡੀ ਨੂੰ ਉਡੀਕ ਰਹੇ ਹੈ। ਚੜ੍ਹਨਾ ਹੋਰ ਕੁਝ ਨੀ, ਉਹਦੀ ਉਡੀਕ ਹੈ। ਨਾਲੇ ਇੱਥੇ ਦੀ ਗੱਡੀ ਤਾਂ ਲੇਟ ਵੀ ਹੋ ਜੂਗੀ, ਪੋਸਟਪੋਨ ਵੀ ਹੋ ਜੂਗੀ, ਉਹਨੇ ਤਾਂ ਸਮੇਂ ਸਿਰ ਆਉਣਾ ਹੈ। ਇੱਥੇ ਤਾਂ ਤੂੰ ਵੀ ਸਲਾਹ ਬਦਲ ਦੇਗਾ, ਕੱਲ ਨੂੰ ਚੱਲਾਂਗੇ। ਹੁਣ ਇਹ ਵੀ ਨੀ ਕਰਨ ਦੇਣਾ ਲੈ ਕੇ ਜਾਊਗੀ। ਖੜੇ ਸੰਸਾਰ ਧਰਤੀ ਦੇ ਪਲੇਟਫਾਰਮ ਤੇ ਕਾਲ ਦੀ ਗੱਡੀ ਚੱਲ ਰਹੀ ਹੈ, ਪਰ ਆਪਾਂ ਨੂੰ ਪਤਾ ਹੀ ਨਹੀਂ ਕਿ ਕਿੱਥੋਂ ਆਏ ਸੀ ਤੇ ਗੱਡੀ ਤਾਰੂਗੀ ਕਿੱਥੇ। ਇੰਨੀ ਖਤਰਨਾਕ ਅਵਸਥਾ, ਸਭ ਆਪਾਂ ਕਾਲ ਦੀ ਗੱਡੀ ਤੇ ਚੜ੍ਹਨੇ, ਪਰ ਪਤਾ ਹੀ ਨਹੀਂ ਆਇਆ ਕਿੱਥੋਂ ਹੈ, ਉਤਰੂੰਗਾ ਕਿੱਥੇ। ਭਾਵ ਨਾ ਪਿਛਲੇ ਜਨਮ ਦਾ ਪਤਾ ਹੈ ਮੈਂ ਕਿੱਥੋਂ ਆਇਆ ਸੀ, ਨਾ ਇਹ ਪਤਾ ਹੈ ਗਾਹਾਂ ਨੂੰ ਕਿੱਥੇ ਪੁੱਜਾਂਗਾ। ਇਹ ਠੀਕ ਆ, ਆਪਾਂ ਸਾਇੰਸ ਪੜ੍ਹ ਕੇ ਚੰਦਰਮਾ ਤੇ ਵੀ ਕੁੱਤੇ ਬਿੱਲੇ ਤਾਰਤੇ, ਉਹਦੀ ਮਿੱਟੀ ਵੀ ਪੱਟ ਲਿਆਂਦੀ ਵਿਚਾਰੀ ਦੀ, ਤਾਂ ਹੀ ਸਿੱਖਾਂ ਨੂੰ ਗੱਭੇ ਰੱਖਿਆ ਆਪਾਂ ਨੂੰ। ਨਾ ਸਿੱਖਾਂ ਤੋਂ ਚੰਦਰਮਾ ਬਣਨਾ, ਨਾ ਸੂਰਜ ਬਣਨਾ। ਆ ਦੇਖ ਲਓ ਦੋਹਾਂ ਦਾ ਕੀ ਹਾਲ ਹੈ। ਦੁਨੀਆਂ ਨੇ ਅਰਬਾਂ ਡਾਲਰ ਖਰਚ ਤੇ ਚੰਦਰਮਾ ਤੇ ਜਾਣ ਨੂੰ, ਕਰ ਰਹੇ ਨਾ ਖੋਜ। ਕੋਈ ਨਾ ਹੀ ਨਹੀਂ ਲੈਂਦਾ ਵੀ ਸੂਰਜ ਦੀ ਵੀ ਖੋਜ ਕਰਨੀ ਹੈ, ਖੋਜ ਕੋਈ ਤੁਰਦਾ ਹੀ ਨਹੀਂ। ਉਹਦੇ ਵਿੱਚ ਅੱਗ ਇੰਨੀ ਹੈ, ਕੋਈ ਨਾ ਹੀ ਨਹੀਂ ਲੈਂਦਾ ਕੋਲ ਜਾਣ ਦਾ। ਕਿਉਂ? ਪਤਾ ਹੈ ਬਾਪੂ ਨੇ ਕੋਲ ਜਾਣ ਤੋਂ ਪਹਿਲੀ ਫੂਕ ਦੇਣੀ, ਛੇੜੋ ਹੀ ਨਹੀਂ ਇਹਨੂੰ। ਉਹ ਚੰਦਰਮਾ ਠੰਡਾ ਇੰਨਾ ਹੋ ਗਿਆ ਤੇ ਕੁੱਤੇ ਬਿਲੇ ਦੇ ਛੱਡ ਦੋ ਵਿਚਾਰੇ ਦੀ ਮਿੱਟੀ, ਉਹ ਪੱਟ ਲਿਆਂਦੀ ਨੀ। ਮਿੱਟੀ ਪੱਟੀ ਜਾਵੇ ਤੇ ਕੀ ਰਹਿ ਗਿਆ, ਮਿੱਟੀ ਪੱਟ। ਸਿੱਖ ਨੂੰ ਦੋਏ ਸੰਤ ਤੇ ਸਿਪਾਹੀ, ਸ਼ਕਤੀ ਤੇ ਭਗਤੀ। ਤੂੰ ਚੰਦਰਮਾ ਵਰਗਾ ਠੰਡਾ ਵੀ ਨਹੀਂ ਹੋਣਾ, ਕੁੱਤੇ ਬਿੱਲੇ ਤਾਰ ਕੇ ਤੈਨੂੰ ਖੋਜੀਓ ਜਾਣ, ਟੀਕੇ ਲਾ ਕੇ ਹੈ ਕੌਣ ਇਹ ਪੁੱਛਣੇ ਨਾ ਤੈਨੂੰ ਵੀ ਮਿੱਟੀ ਪੱਟਣੀ ਹੈ ਕਿ ਨਹੀਂ। ਤੂੰ ਸੂਰਜ ਵਰਗਾ ਕੈੜਾ ਵੀ ਨਹੀਂ ਹੋਣਾ, ਤੇਰੇ ਨੇੜੇ ਹੀ ਕੋਈ ਨਾ ਜਾਵੇ। ਅਸੀਂ ਫਿਰ ਮੈਂ ਰਿਪੀਟ ਕਰਾਂ, ਗੱਡੀ ਆ ਰਹੀ ਹੈ, ਸਭ ਨੂੰ ਉਡੀਕ ਚੱਲੀ ਹੋਈ ਹੈ। ਸੌ ਦਿਨ ਆਵਣ ਲਾਗਾ, ਇਹ ਨਾ ਸਮਝਿਓ ਜੀ ਉਹਨੇ ਤੁਰਨਾ, ਆਵਣ ਲਾਗਾ ਤੁਰ ਪਿਆ ਤੇਰੇ ਵੱਲ ਨੂੰ ਚੱਲਿਆ ਹੋਇਆ। ਸੌ ਦਿਨ ਆਵਣ ਲਾਗਾ ਤੁਰਿਆ ਹੋਇਆ, ਜਿਹੜਾ ਤੁਰਿਆ ਹੋਇਆ ਉਹਨੂੰ ਕਿਸੇ ਝੱਖੜ ਨੇ ਨੀ ਰੋਕਣਾ, ਮੀਂਹ ਨੇ ਨੀ ਰੋਕਣਾ, ਦਰਿਆ ਨੇ ਨੀ ਰੋਕਣਾ, ਉੱਥੇ ਆਉਂਦਾ। ਤੇ ਗੁਰਸਿੱਖ ਪਿਆਰੇ, ਅਸੀਂ ਇੱਥੇ ਫੇਰ ਬੋਲਾਂ ਮੈਂ, ਜੋ ਆਪਣਾ ਨੀ ਉਹਦੇ ਮਾਲਕ ਬਣ ਗਏ, ਜਿੱਥੇ ਰਹਿਣਾ ਨੀ ਉੱਥੇ ਰਹਿਣ ਲੱਗ ਗਏ। ਇਸ ਅਗਿਆਨਤਾ ਵਿੱਚ ਹੁਣ ਅਗਲੀ ਤੁੱਕ ਹੈ, ਇੱਕ ਨੂੰ ਪਤਾ ਲੱਗ ਗਿਆ ਇੱਥੇ ਮੇਰਾ ਕੁਝ ਨਹੀਂ ਹੈ, ਮੈਂ ਵਿਛੜ ਗਿਆ ਆਪਣੇ ਪਤੀ ਪਰਮਾਤਮਾ ਤੇ ਵਿਛੋੜਿਆ ਇਸ ਜਨਮ ਨੇ, ਖਿਮਾ ਕਰਨਾ ਇਸ ਜਨਮ ਨੇ, ਤੇ ਹੁਣ ਤੁਹਾਨੂੰ ਮੰਨਣਾ ਪਊਗਾ ਜੇ ਇਸ ਜਨਮ ਨੇ ਵਿਛੋੜਿਆ ਜਨਮੇ ਮਿਲਾਊਗਾ। ਆਖੋ ਸਤਿਗੁਰ ਮਿਲਾਉਣ ਦਾ ਸਾਧਨ ਵੀ ਇਸ ਜਨਮ ਨੇ ਬਣਿਆ। ਸੁਣੋ ਸ਼ਾਸਤਰ ਦਾ ਦੁਰ, ਸ਼ਾਸਤਰ ਨੇ ਬਚਨ ਕੀਤਾ ਜਲ ਕਰ ਕਰਦਮ ਹੋਤ ਹੈ, ਜਲ ਕਰ ਕਰਦਮ ਨਾਸ਼। ਜਲ ਕਹਿੰਦੇ ਪਾਣੀ ਨੂੰ, ਕਰਦਮ ਸੰਸਕ੍ਰਿਤ ਵਿੱਚ ਕਹਿੰਦੇ ਚਿੱਕੜ ਗਾਰੇ ਨੂੰ, ਚਿੱਕੜ ਗਾਰਾ, ਤੇ ਜਿੱਥੇ ਵੀ ਚਿੱਕੜ ਹੋਊਗਾ ਪਾਣੀ ਨਹੀਂ ਕਰਨੇ ਨੂੰ, ਪਾਣੀ ਤੋਂ ਬਿਨਾਂ ਚਿੱਕੜ ਨਹੀਂ ਉੱਠ ਸਕਦਾ। ਜਦ ਵੀ ਗਾਰਾ ਚਿੱਕੜ ਕੀਚੜ ਕਹਿੰਦੇ ਜਿਹਨੂੰ ਹਿੰਦੀ ਚ, ਪਾਣੀ ਨਾਲ ਹੋਵੇ, ਪਾਣੀ ਤੋਂ ਬਿਨਾਂ ਚਿੱਕੜ ਹੋਏ ਨਹੀਂ ਸਕਦਾ। ਤੇ ਹੁਣ ਅਗਲੀ ਤੁਕ, ਜਲ ਕਰ ਕਰਦਮ ਹੋਤ ਹੈ, ਜਲ ਕਰ ਕਰਦਮ ਨਾਸ਼। ਜੇ ਪਾਣੀ ਚਿੱਕੜ ਕਰਦੇ ਨਾ, ਜੇ ਚਿੱਕੜ ਵਿੱਚ ਤੁਹਾਡੇ ਪੈਰ ਲਿਬੜ ਜਾਣ ਤੇ ਧੋਵੇਗਾ ਵੀ ਪਾਣੀ, ਹੋਰ ਕੀ ਤਰੀਕਾ ਤੁਹਾਡੇ ਕੋਲ? ਉਹ ਚਿੱਕੜ ਕੀਤਾ ਵੀ ਪਾਣੀ ਨੇ, ਪਰ ਜੇ ਹੱਥ ਪੈਰ ਲਿਬੜ ਗਏ ਉਹਨੂੰ ਧੋਵੇਗਾ ਵੀ ਪਾਣੀ। ਇਸੇ ਤਰ੍ਹਾਂ ਮਨ ਕਰ ਉਪਜਤ ਪਾਪ ਸਭ, ਮਨ ਹੀ ਕਰਤ। ਇਸ ਮਨ ਨੇ ਹੀ ਪਾਪ ਕਰਨੇ ਹੈ, ਪਿਛਲੇ ਕੀਤੇ ਭੋਗਣ ਆਇਆ। ਜੇ ਧੋਊਗਾ ਤਾਂ ਧੋਊਗਾ ਵੀ ਮਨੇ। ਆਖੋ ਇਹ ਜਨਮ ਨੇ ਸਾਨੂੰ ਵਿਛੋੜਿਆ, ਜਿੰਨੇ ਜਨਮ ਹੋਏ ਨਾ ਵਿਛੜਦੇ ਹੀ ਗਏ, ਬਹੁਤ ਜਨਮ ਵਿਛੜੇ ਇੱਥੇ। ਸ੍ਰੀ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰੇ ਦੇ ਆਸਰ, ਜਿਨ੍ਹਾਂ ਦੀ ਇੱਥੇ ਤੱਕ ਬਾਣੀ ਨੇ ਸੋਭਾ ਲਿਖ ਦਿੱਤੀ ਕਿ ਤੇਰੀ ਉਪਮਾ ਜੀਤੋ ਗਏ ਬਣ ਆਵੇ, ਤੇਰੀ ਉਪਮਾ ਹੋਏ ਬਣ ਆਵੇ, ਤੇਰੀ ਉਪਮਾ। ਬਹੁਤੇ ਫੇਰ ਪਏ ਕਿਰਪਨ ਕਹੋ ਆਪ ਕਿਛ ਕਿਰਪਾ। ਗੁਰੂ ਅਮਰਦਾਸ ਦੀ ਪਵਿੱਤਰ ਰਸਮ ਹੈ, ਥੋੜੇ ਗੇੜੇ ਨੀ ਗੁਰਮੁਖ ਪਿਆਰਿਓ, ਇੱਥੇ ਥੋੜੀ ਕਾਰ ਖਰਾਬ ਹੋ ਜਾਵੇ, ਟਰੱਕ ਖਰਾਬ ਹੋ ਜਾਵੇ, ਜਾਂਦੇ ਹਾਂ ਨਾ ਗੈਰਜ ਵਿੱਚ, ਸਰਵਾਲਿਆਂ ਦੀ ਛੇਵੇਂ ਦੇ ਫੇਰ ਖਰਾਬ ਹੋ ਗਈ, ਫੇਰ ਗਏ, ਦਸ ਦਿਨ ਬਾਅਦ ਫੇਰ ਹੋ ਜਾਵੇ, ਫਿਰ ਕੀ ਕਹੋਗੇ ਉਹਨੂੰ ਮਕੈਨਿਕ ਨੂੰ ਵੀ ਬਹੁਤ ਗੇੜੇ ਵੱਜ ਗਏ ਭਾਈ ਇਹਨੂੰ ਠੀਕ ਕਰ, ਘਬਰਾ ਗਏ ਨਾ ਤਿੰਨ ਗੇੜਿਆਂ ਤੋਂ, ਤਿੰਨ ਤੇ ਹੀ ਘਬਰਾ ਗਏ, 84 ਲੱਖ ਦਾ ਵੀ ਪੈਣਾ। ਉਦੋਂ ਕੀ ਹਾਲ ਹੋਊਗਾ? 6 ਗੇੜੇ ਡਾਕਟਰ ਦੇ ਵੱਜਣ ਘਬਰਾ ਜੀ ਦੇ, ਕਿਸੇ ਦੇ ਆਧਾਰ ਪੈਸੇ ਲੈਣੇ 3 ਵਾਰ ਨਾ ਦਵੇ ਘਬਰਾ ਜੀ ਦੇ, 84 ਲੱਖ ਦਾ ਗੇੜਾ ਕਿਵੇਂ ਪੁੱਜੂਗਾ? ਬਹੁਤ ਜਨਮ। ਸਤਿਗੁਰ ਅਮਰਦਾਸ ਮਹਾਰਾਜ ਬਹੁਤੇ ਫੇਰ ਪਏ ਕਿਰਪਨ ਕਹੋ ਆਪ ਕਿਛ ਕਿਰਪਾ। ਅਸੀਂ ਗੁਰਸਿੱਖ ਪਿਆਰੇ ਉਹ ਜਾਣੀ ਨਹੀਂ ਕਿ ਵਿਛੜੇ ਆ। ਮੈਂ ਫਿਰ ਬੇਨਤੀ ਕਰਾਂ, ਜਨਮ ਨੇ ਵਿਛੋੜਿਆ, ਜਿੰਨੇ ਜਨਮ ਆਏ ਵਿਛੜਦੇ ਗਏ। ਵਿਛੜਨਾ ਹਰ ਇੱਕ ਜਨਮ ਵਿੱਚ ਹੈ, ਮਿਲਣਾ ਇੱਕ ਮਨੁੱਖ ਜਨਮ ਵਿੱਚ ਹੈ। ਕਿਉਂ ਮਿਲਣਾ ਕੋਈ ਵੱਡੀ ਗੱਲ ਨਹੀਂ ਹੈ। ਇਸ ਜਨਮ ਵਿੱਚ ਗਿਆਨ ਹੈ ਕਿ ਮੈਂ ਵਿਛੜਿਆ ਹੋਇਆ। ਦੇਖੋ ਸੂਰ ਦੀ ਕਿੰਨੀ ਮਾੜੀ ਜੂਨ ਹੈ, ਭੈੜੀ ਹੈ ਨਾ, ਕੁੱਤੇ ਦੀ ਭੈੜੀ ਹੈ, ਸੱਪ ਦੀ ਭੈੜੀ। ਹੁਣ ਇੱਥੇ ਤਾਂ ਇਸ ਗੱਲ ਦੀ ਲੋੜ ਨਹੀਂ, ਪਰ ਬੋਲਣਾ ਪੈਂਦਾ ਹੈ ਵੀ ਸੂਰ ਦੀ ਭੈੜੀ ਜਮੀਨ ਜਨਮ ਹੈ ਜੋ ਨਹੀਂ। ਕਾਹਨੂੰ ਹਰਦੇਵ ਸਿੰਘ ਕਹਿੰਦੇ, ਇੱਥੇ ਤਾਂ ਉਹਨੂੰ ਵੀ ਲੂਣ ਲਾ ਲੈਂਦੇ ਅੱਜ ਕੇ ਖੁਸ਼। ਦੇਖੋ ਕੀ ਹਾਲ ਹੋਇਆ ਸਾਡੀ ਜ਼ਿੰਦਗੀ ਦਾ। ਗੁਰਸਿੱਖ ਉਹ ਸੰਸਾਰ ਦੀ ਗੰਦਗੀ ਖਾਂਦਾ, ਸੰਸਾਰ ਉਹਨੂੰ ਖਾਣ ਡੇ, ਜਿਵੇਂ ਉਹ ਚ ਕੀਨੂਆ ਦਾ ਜੂਸ ਹੁੰਦਾ, ਅਨਾਨਾਸ ਦਾ ਜੂਸ ਹੈ ਉਹਦੇ ਵਿੱਚ। ਹੋਏ ਮਨੁੱਖ ਜਨਮ ਹੈ, ਕੁਝ ਸਮਝੋ ਸੋਚੋ। ਗੁਰਸਿੱਖ ਪਿਆਰਿਓ, ਕਿੰਨੀਆਂ ਜੂਨੀਆਂ ਭੈੜੀਆਂ, ਪਰ ਪਿਆਰ ਇੰਨੇ ਸੂਰ ਨੂੰ ਮਾਰਨ ਲੱਗੋ ਤੇ ਚੀਕਾਂ ਮਾਰੂਗਾ, ਮੈਂ ਜੂਨੀ ਛੱਡਣੀ। ਕਿਉਂ ਨਹੀਂ ਛੱਡਣੀ? ਸੱਪ ਕਿਉਂ ਲੜਦਾ ਮੌਤ ਤੋਂ, ਕੁੱਤਾ ਕਿਉਂ ਲੜਦਾ, ਭੈੜੀਆਂ ਜੁਨੀਆਂ ਗਧਾ? ਉਹਨਾਂ ਨੂੰ ਗਿਆਨ ਨਹੀਂ ਹੈ ਕਿ ਪਰਮਾਤਮਾ ਤੋਂ ਵਿਛੜੇ ਹੋਏ। ਮਨੁੱਖ ਜਨਮ ਵਿੱਚ ਗਿਆਨ ਆ ਜਾਣਾ, ਪਰ ਹਰ ਇੱਕ ਨੂੰ ਨਹੀਂ, ਕਿਸੇ ਵਿਰਲੇ ਨੂੰ ਕਿ ਵਿਛੜਿਆ। ਜਿਹਨੂੰ ਇਹ ਗਿਆਨ ਆ ਗਿਆ ਨਾ, ਉਹ ਕਹੂਗਾ ਜੇ ਮਰਨੇ ਤੇ ਜਗ ਡਰੇ ਮੇਰੇ ਮਨ, ਛੱਡੋ ਇਹਨੂੰ ਪੰਜਵਣ ਦੀ ਦੇਹੀ ਨੂੰ, ਮਿੱਟੀ ਨੂੰ ਕੀ ਲੈਣਾ। ਜੀ ਤੋਂ ਵਿਛੜਿਆ ਉਹਨੂੰ ਮਿਲ, ਮਿਲਣਾ ਜਨਮ ਨੇ ਵਿਛੋੜੇ। ਲੇ ਵਿਛੁੜਕੀ ਲੱਗੀ ਕ੍ਰਿਸ਼ਨ ਮਾਇਆ ਅਮਰ ਵਰਤਾਏ। ਅਮਰ ਨਾਮ ਹੈ ਹੁਕਮ ਦਾ। ਪੇਟ ਵਿੱਚ ਬੱਚੇ ਨੂੰ ਸਵਾਸ ਸਵਾਸ ਸਿਮਰਨ, ਸਾਰੇ ਧਰਮ ਮੰਨਦੇ ਇਸ ਗੱਲ ਨੂੰ ਕਿ ਪੇਟ ਵਿੱਚ ਲਿਵ ਲੱਗੀ ਹੋਈ। ਚਲੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛ ਲਓ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਾਖਣ ਹਾਰੇ। ਉੱਥੇ ਸਿਮਰਨ ਦਾ ਹੀ ਆਸਰਾ, ਸਿਮਰਨ ਕਰਕੇ ਤੂੰ ਬਚੇ ਲਿਵ ਲੱਗੀ। ਸਿਮਰਨ ਦਾ ਅਰਥ ਹੁੰਦਾ ਪ੍ਰੇਮੀਓ, ਬਹੁਤੀ ਕੰਪਲੀਕੇਸ਼ਨ ਚ ਨਾ ਪਿਓ। ਪਾਇਆ ਜਾਂਦਾ ਹੁਣ ਕਈ ਗੁਰਾਂ ਘਰਾਂ ਨੂੰ ਵੀ ਇੱਧਰ ਨੂੰ ਤੋਰਿਆ ਹੋਇਆ। ਮੈਂ ਤਾਂ ਸਾਫ ਬਚਨ ਕਹਿ ਦਿੰਦਾ ਕਿ ਸ੍ਰੀ ਗੁਰੂ ਨਾਨਕ ਨਿਰੰਕਾਰ ਨੇ ਬਾਣੀ ਉਚਾਰੀ 500 ਸਾਲ ਫਿਊਚਰ, ਹਜ਼ਾਰਾਂ ਸਾਲ ਨੂੰ ਜਿਹੜੀਆਂ ਚੀਜ਼ਾਂ ਦਾ ਪਤਾ ਲੱਗਣੇ ਉਹ ਪਹਿਲਾਂ ਹੀ ਦੱਸਦੀ। ਕਿੰਨੀ ਅਗਾਂਹ ਵਧੂ, ਪਾਤਾਲਾ ਪਾਤਾਲ ਲੱਖ, ਕਿੰਨੀ ਪਹਿਲਾਂ ਹੀ ਉਚਾਰਤੀ ਮਹਾਰਾਜ ਨੇ ਤਾਂ ਆਉਣ ਵਾਲੇ ਸਮੇਂ ਵਿੱਚ ਹਜ਼ਾਰਾਂ ਸਾਲ ਪਹਿਲਾਂ। ਤੇ ਸਾਡੇ ਗੁਰੂ ਘਰਾਂ ਵਿੱਚ ਸਿੱਖਾਂ ਨੂੰ ਹਜ਼ਾਰਾਂ ਸਾਲ ਪਿੱਛੇ ਨੂੰ ਖਿੱਚੀ ਜਾਂਦੇ, ਕਹਿੰਦੇ ਯੋਗ ਅਭਿਆਸ ਕਰਿਆ ਕਰੋ ਸਤਨਾਮ। ਉਹਨਾਂ ਵਿੱਚੋਂ ਤਾਂ ਕੱਢਿਆ ਮਹਾਰਾਜ ਨੇ, ਤੇਤੇ ਦੁਆਪਰ ਦੇ ਯੁੱਗਾਂ ਦੇ ਸਨ, ਉਹਨਾਂ ਵਿੱਚੋਂ ਮੁੜ ਕੇ ਪਾਉਣੇ। ਸਾਡਾ ਲੈਣਾ ਵੀ ਹੈਗਾ। ਇਹ ਤਾਂ ਸਿੱਧੀਆਂ ਸਾਦੀਆਂ ਸੰਪਰਦਾਵਾਂ ਨੇ ਮਹਾਂਪੁਰਸ਼ਾਂ ਦੀਆਂ, ਕਿਉਂਕਿ ਉਹਨਾਂ ਨੂੰ ਸਿਮਰਨ ਦਾ ਪਤਾ ਸੀ ਸਿਮਰਨ ਹੁੰਦਾ ਕੀ। ਇੱਥੇ ਵੀ ਆਉਂਦੇ, ਪੁੱਛੋ ਜੀ ਸੁਰਤ ਲਾਉਣ ਦਾ ਗੱਲ ਦੱਸੋ ਸਾਨੂੰ, ਨਾਲੇ ਤੁਹਾਡੇ ਵਿੱਚ ਬਈ ਬਹੁਤ ਗੁਣ ਹੈ ਗੁਰਮੁਖੋ, ਅਸੀਂ ਤਾਂ ਪਿੱਛੇ ਰਹਿ ਗਏ। ਹੁਣ ਨਾ ਤੁਹਾਡੇ ਚ ਕੋਈ ਪ੍ਰਾਇਮਰੀ ਚ ਦਾਖਲ ਹੋਵੇ, ਨਾ ਮਿਡਲ ਚ, ਨਾ ਮੈਟ੍ਰਿਕ ਕਰੇ, ਨਾ ਪਲੱਸ ਟੂ ਕਰੇ, ਨਾ ਕਾਲਜ, ਨਾ ਬੀ ਏ। ਸਿੱਧੇ ਹੀ ਕਹਿੰਦੇ ਸਿਰੇ ਦਾ ਸਰਟੀਫਿਕੇਟ ਦੇ ਦੋ, ਅਖੇ ਮੇਰਾ ਧਿਆਨ ਜੋੜ ਦੋ, ਆਖੋ ਸਤਨਾਮ। ਦੇਖੋ ਐਵੇਂ ਦਾ ਹੀ ਸਰਟੀਫਿਕੇਟ ਮੰਗਦਾ ਜਿਹੜਾ ਵੀ ਮੰਗਦਾ। ਮਹਾਰਾਜ ਬਾਬਾ ਜੀ ਨੂੰ ਵੱਡਿਆਂ ਨੂੰ ਕਿਹਾ ਸੀ ਨਾ ਬਾਬਾ ਨਾਨਕ ਸਿੰਘ ਜੀ ਨੂੰ, ਉਸ ਸਮੇਂ ਐਵੇਂ ਪੜਿਆ ਕੋਈ ਉਹ ਹੁੰਦਾ ਸੀ? ਚਿੱਠੀ ਪੜਨਾ ਤਾਂ ਪਿੰਡ ਚ ਹੁੰਦਾ ਨੀ, ਐਵੇਂ ਕਿੱਥੇ ਉਹ ਆ ਗਿਆ। ਬਾਬਾ ਜੀ ਕਹਿੰਦੇ ਦੱਸ। ਕਹਿੰਦਾ ਜੀ ਮੈਂ ਸੁਣਿਆ ਤੁਹਾਨੂੰ ਗੁਰੂ ਨਾਨਕ ਦੇਵ ਦਿਖੇ ਨੇ, ਮੈਨੂੰ ਵੀ ਦਿਖਾ। ਸਿੱਧਾ ਹੀ ਸਿੱਧ ਤਾਂ ਪ੍ਰੇਮੀਓ ਮਹਾਂਪੁਰਸ਼ ਕਹਿੰਦੇ ਭਾਈ ਉਹ ਦੇਖਣ ਵਾਲੀ ਚੀਜ਼ ਨੀ। ਕਹਿੰਦਾ ਜੀ ਤੁਹਾਨੂੰ ਦਿਖੇ। ਫਿਰ ਇੱਕ ਨੁਕਤਾ ਕਿਹਾ, ਚਾਹੇ ਕਿਤੇ ਲਿਖਿਆ ਹੋਵੇ ਨਾ ਹੋਵੇ, ਕਹਿੰਦੇ ਗੁਰਮੁਖਾ ਉਦੋਂ ਦੇਖਣ ਵਾਲਾ ਬੰਦਾ ਨਹੀਂ ਹੁੰਦਾ। ਅੱਜ ਕੇ ਆਖੋ ਸਾਹਿਬ ਬੰਦਾ ਉਹਨੂੰ ਦੇਖੂਗਾ ਨਹੀਂ। ਜਦ ਤੱਕ ਬੰਦਾ ਮੈਂ ਹੈਗਾ ਉਹਨੇ ਦਿਖਣਾ ਹੀ ਨਹੀਂ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਸ਼ਰਤ ਹੀ ਨਹੀਂ ਹੋ ਤੇ ਕੌਣ ਦੇਖੂ? ਨਹੀਂ ਜੀ ਮੈਨੂੰ ਤਾਂ ਦਿਖਾਓ। ਸੰਤ ਮਹਾਰਾਜ ਕਹਿੰਦੇ ਤੂੰ ਐਵੇਂ ਪੜ੍ਹਿਆ ਮੈਂ ਭਾਈ ਇੰਨੀ ਵਿਦਿਆ ਪੜ੍ਹੀ? ਤੇ ਕਹਿੰਦਾ ਹਾਂਜੀ, ਕਿਉਂਕਿ ਐਵੇਂ ਕੋਈ ਕੋਈ ਹੁੰਦਾ ਸੀ। ਕਹਿੰਦੇ ਫਿਰ ਇੱਕ ਗੱਲ ਸਾਡੀ ਮੰਨ ਲੈ, ਅਸੀਂ ਤੈਨੂੰ ਗੁਰੂ ਨਾਨਕ ਦਿਖਾ ਦਿੰਦੇ। ਕਹਿੰਦਾ ਜੀ ਦੱਸੋ, ਆ ਜਿਹੜੀ ਤੂੰ ਐਵੇਂ ਪੜ੍ਹਿਆ ਮੈਨੂੰ ਦਿਖਾ ਦੇ, ਸਤਨਾਮ ਮੈਂ ਉਹਨੀ ਗੁਰੂ ਨਾਨਕ ਦਿਖਾਉਂਦਾ। ਉਹ ਤੈਨੂੰ ਫਰਜ਼ੀ ਗੱਲਾਂ ਕਰਨ ਨੂੰ 16 ਸਾਲ ਲੱਗੇ, 16 ਸਾਲ ਸਕੂਲਾਂ ਚ ਗਾਲੇ, ਤੇ ਬਾਬਿਆਂ ਕੋਲ ਕਹਿੰਦਾ ਵੀ ਚਾਹ ਬਾਅਦ ਚ ਪੀਊਂਗਾ, ਪਹਿਲਾਂ ਰੱਬ ਨੂੰ ਦਿਖਾਓ। ਸਤਨਾਮ ਦਿਖਦੇ ਵੀ ਹੈਗੇ ਤੁਹਾਨੂੰ, ਬੜੇ ਫਿਰਦੇ ਇੱਥੇ ਜੀ, ਕੰਗਰੋੜ ਸਿੱਧੀ ਕਰਕੇ ਬੈਠਿਆ ਕਰੋ, ਨੱਕ ਕੰਨੀ ਦੇਖਿਆ ਕਰੋ, ਗੋਡਿਆਂ ਤੇ ਰੱਖ ਕੇ ਬਾਹਾਂ ਮੁੱਠੀਆਂ ਨੀਚਿਆ ਕਰੋ ਜੀ, ਤਿਰਗੁੱਟੀ ਕੰਨੀ ਦੇਖੋ। ਇਹ ਵਿਹਲਿਆਂ ਦੀ ਗੱਲ ਹੈ, ਤੁਹਾਨੂੰ ਮੈਂ ਸਾਫ ਕਹਾਂ, ਵਿਹਲਣਾ ਨਹੀਂ। ਜਿਹਨੇ ਖੇਤਾਂ ਵਿੱਚ ਕਹੀ ਵਾਹੁਣੀ ਹੈ, ਕੰਗਰੋੜ ਆਪੇ ਸਿੱਧੀ ਰਹਿੰਦੀ ਹੈ, ਸਤਨਾਮ ਉਹਦੀਆਂ ਮੁੱਠੀਆਂ ਆਪੇ ਮਿਲਦੀਆਂ। ਜਿਹਨੇ 12 ਘੰਟੇ ਜੌਬ ਤੇ, ਇਹ ਵਿਹਲਣਾ ਦੀਆਂ ਗੱਲਾਂ। ਜਿਹਨਾਂ ਨੇ ਖਾ ਕੇ ਪਰੌਂਠੇ ਘੀ ਘਰਾਟੇ ਮਾਰੀ ਜਾਣੇ, ਤਾਂ ਕੰਗਰੋੜ ਸਿੱਧੀ ਕਿੱਥੇ? ਉੱਥੇ ਤਾਂ ਪਲਸਤਰੇ ਲੱਗੂਗਾ। ਇਹਨਾਂ ਗੱਲਾਂ ਚ ਨੀ ਤੁਹਾਨੂੰ ਪਾਇਆ। ਹੱਥ ਪਾਓ ਕਰ ਕਾਮ ਸਭ ਜੀਤ ਨਿਰੰਜਨ, ਕੌਣ ਕਰੂੰਗਾ ਬਾਬਾ ਨੰਦ ਸਿੰਘ ਜੀ ਵਰਗੀ ਸੇਵਾ ਗੁਰੂ ਗ੍ਰੰਥ ਸਾਹਿਬ ਦੀ, ਗੁਰਸਿੱਖ ਕੋਈ ਪੁੱਜੂਗਾ ਉੱਥੇ? ਇਹ ਕਿਰਤ ਕੌਣ ਕਰੂਗਾ? ਇੱਡੀ ਵੱਡੀ ਖੇਤੀ ਕਰਨੀ, ਜੌਬ ਕਰਨੀ, ਸਭ ਕੁਝ ਸਿਖਾਲਾ, ਵਕੀਲੀ ਕਰਨੀ, ਡਾਕਟਰੀ ਕਰਨੀ, ਬਹੁਤ ਸਿਖਾਲੀ ਹੈ। ਸਭ ਤੋਂ ਔਖੀ ਚੀਜ਼ ਹੈ ਆਖਣ ਔਖਾ ਸਾਚਾ, ਸਭ ਤੋਂ ਔਖੀ ਚੀਜ਼ ਸਿਮਰਨ। ਤੇ ਸਿਮਰਨ ਹੁੰਦਾ ਕੀ ਹੈ? ਬਹੁਤੀਆਂ ਗੁੰਝਣਾ ਚ ਨਾ ਪਿਓ। ਸਿਮਰਨ ਹਿੰਦੀ ਦਾ ਸ਼ਬਦ ਹੈ, ਸਿਮਰਨ ਦੀ ਪੰਜਾਬੀ ਹੈ ਯਾਦ ਕਰਨਾ, ਹੋਰ ਨਾ ਕੁਝ ਵੀ ਸਮਝ ਬੈਠ। ਸਿਮਰਨ ਕਰਨਾ, ਯਾਦ ਕਰਨਾ ਬਸ। ਤੇ ਸਿਮਰਨ ਵਿੱਚ ਵਡਿਆਈ ਕੀ ਹੈ? ਗੁਰਸਿੱਖ ਪਿਆਰ, ਦੇਖੋ ਤੁਸੀਂ ਬੈਠੇ ਹੋ ਟੋਰਾਂਟੋ, ਆਏ ਹੋ ਪੰਜਾਬ ਚੋਂ, ਹੁਣ ਤੁਹਾਡੇ ਜਿਹੜਾ ਯਾਦ ਹੈ ਨਾ ਬੰਦਾ, ਉਹ ਤੁਹਾਡੇ ਕੋਲ ਹੈ, ਹੁਣ ਵੀ ਤੁਹਾਡੇ ਕੋਲ ਹੈ, ਚਾਹੇ ਦਿੱਲੀ ਬੈਠਾ ਜਲੰਧਰ ਬੈਠ। ਤੇ ਜਿਹੜਾ ਭੁੱਲ ਗਿਆ ਕੋਲ ਬੈਠਾ ਵੀ ਕੋਲ ਨਹੀਂ ਹੈ, ਕਹੇ ਆਖੋ ਸਤ। ਜੋ ਸਿਮਰਨ ਕਰਦੇ ਨੇ ਉਹਨੂੰ ਯਾਦ ਕਰਦੇ ਨੇ, ਕੋਲ ਹੈ ਰੱਬ ਉਹਨਾਂ। ਤੇ ਵਿਦਵਾਨਾਂ ਨੇ ਤਾਂ ਇਹ ਮੰਨਿਆ ਕਿ ਸੰਸਾਰ ਵਿੱਚ ਚੀਜ਼ ਉਹ ਹੈ ਜੋ ਤੈਨੂੰ ਯਾਦ ਹੈ, ਜੋ ਤੈਨੂੰ ਭੁੱਲ ਗਈ ਉਹ ਤਾਂ ਸੰਸਾਰ ਵਿੱਚ ਹੈ ਹੀ ਨਹੀਂ। ਸੋ ਹੋਊਆ ਜੋ ਮਨੋ ਦੱਸਾ। ਸਤਿਗੁਰ ਪਾਤਸ਼ਾਹ ਦੀ ਬਾਣੀ ਦੇ ਤੁਕ, ਜਨਮ ਸਮੇਂ ਵਿਛੜੇ। ਇੱਥੇ ਆਪਾਂ ਮੰਨਦੇ ਹਾਂ ਮੌਤ ਸਮੇਂ ਵਿਛੜਦੇ, ਮੌਤ ਤਾਂ ਉਹਨੂੰ ਮਿਲਣ ਦਾ ਸਾਧਨ ਹੈ। ਆਖੋ ਸਾਨੂੰ ਜਨਮ ਨੇ ਵਿਛੋੜਿਆ, ਜਿੰਨੇ ਜਨਮ ਹੋਏ ਵਿਛੜਦੇ ਹੀ ਗਏ। ਬਹੁਤ ਜਨਮ ਆਏ ਅਨਕ ਜਨਮ ਭਰਮ ਸਰਣੀ, ਮਨੁੱਖ ਜਨਮ ਉੱਤਮ ਕਿਉਂ ਹੈ? ਇਹਦੇ ਵਿੱਚ ਵਾਹਿਗੁਰੂ ਕਿਰਪਾ ਕਰ ਦੇਵੇ, ਤੈਨੂੰ ਪਤਾ ਲੱਗ ਜਾਵੇ ਮੈਂ ਵਿਛੜਿਆ ਹੋਇਆ। ਇਹ ਪਤੇ ਦੀ ਉਹ ਗੱਲ ਹੈ ਬਸ, ਪਤਾ ਪੰਜਾਬੀ ਸ਼ਬਦ ਹੈ, ਇਸੇ ਦਾ ਨਾਮ ਗਿਆਨ ਹੈ। ਆਖੋ ਕਿਤੇ ਗਿਆਨ ਨੂੰ ਹੋਊਗਾ ਨਾ ਬਣਾਈ ਫਿਰੇ, ਉਹ ਪਤਾ ਨਹੀਂ ਗਿਆਨ ਕੀ ਹੁੰਦਾ। ਪਤਾ ਲੱਗ ਜਾਣਾ, ਜਾਣ ਜਾਣਾ, ਇਸੇ ਦਾ ਨਾਮ ਗਿਆਨ। ਜਿਹਨੂੰ ਜਾਣ ਆ ਗਿਆ, ਪਤਾ ਲੱਗ ਗਿਆ, ਗਿਆਨਵਾਨ ਹੋ ਗਿਆ ਗੁਰਸਿੱਖ ਤੇ। ਪਤਾ ਲੱਗ ਜਾਣਾ ਮੈਂ ਵਿਛੜਿਆ ਹੋਇਆ, ਉਸ ਜੀਵ ਰੂਪ ਇਸਤਰੀ ਨੂੰ ਧੀਰ ਕਿਉਂ ਵਾਢੀ ਆ? ਉਹਦਾ ਪਤੀ ਵੀ ਹੋਵੇਗਾ, ਉਹਦੇ ਬੱਚੇ ਵੀ ਹੋਣਗੇ, ਸਾਰਾ ਕਾਰੋਬਾਰ ਵੀ ਹੋਵੇਗਾ, ਪਰ ਉਹ ਜੀਵ ਰੂਪ ਇਸਤਰੀ ਆਪਣੇ ਆਪ ਨੂੰ ਪਤੀ ਤੋਂ ਬਿਨਾਂ ਸਮਝੂਗੀ। ਖੁਸ਼, ਕਿਉਂਕਿ ਅਸਲ ਪਤੀ ਪਰਮਾਤਮਾ ਤੋਂ ਵਿਛੜ ਚੁੱਕੀ, ਵਿਛੋੜਿਆ ਜਨਮ ਨੇ। ਪੇਟ ਵਿੱਚ ਸਿਮਰਨ ਸੀ, ਰੱਖਿਆ ਸੀ, ਤੇ ਜਦੋਂ ਜਨਮ ਹੋ ਗਿਆ ਤੇ ਮਹਾਰਾਜ ਦੀ ਬਾਣੀ ਲਿਵ ਛੁੜਕੀ ਲੱਗੀ ਤ੍ਰਿਸ਼ਨ। ਇੱਥੇ ਕਈ ਗੁਰਮੁਖ ਪਿਆਰੇ ਅਰਥ ਕਰਦੇ ਆ, ਗਲਤ ਤਾਂ ਨੀ ਮੈਂ ਕਹਿ ਸਕਦਾ ਕਿ ਤ੍ਰਿਸ਼ਨਾ ਨੇ ਲਿਵ ਤੋੜਤੀ, ਐਸੇ ਬਾਣੀ ਦੇ ਅਰਥ ਨਾ ਕਰਿਓ। ਕਹਿੰਦੇ ਤ੍ਰਿਸ਼ਨਾ ਲੱਗ ਗਈ ਤੇ ਲਿਵ ਟੁੱਟ ਗਈ, ਇਹਦਾ ਨਤੀਜਾ ਕੀ ਹੋਵੇਗਾ ਕਿ ਤ੍ਰਿਸ਼ਨਾ ਵਾਹਿਗੁਰੂ ਦੀ ਲਿਵ ਨਾਲੋਂ ਸ਼ਕਤੀਸ਼ਾਲੀ। ਤ੍ਰਿਸ਼ਨਾ ਤਕੜੀ ਹੋ ਗਈ ਨਾ ਵਾਹਿਗੁਰੂ ਦੇ ਨਾਮ ਤੋਂ, ਕੌਣ ਮੰਨੂਗਾ ਦੁਨੀਆ ਵਿੱਚ ਕਿ ਤ੍ਰਿਸ਼ਨਾ ਨੇ ਲਿਵ ਤੋੜਤੀ। ਫਿਰ ਤਾਂ ਤ੍ਰਿਸ਼ਨਾ ਵੱਡੀ ਹੋ ਗਈ, ਨਾਮ ਛੋਟਾ ਹੋ ਗਿਆ। ਨਹੀਂ ਨਹੀਂ, ਉਹ ਤ੍ਰਿਸ਼ਨਾ ਵਿਚਾਰੀ ਕੀ ਜਿਨ੍ਹਾਂ ਦੀ ਲਿਵ ਲੱਗੀ ਹੈ, ਤੱਤੀ ਤਵੀ ਵੀ ਨਹੀਂ ਤੋੜ ਸਕੀ, ਜਿਨ੍ਹਾਂ ਦੀ ਲਿਵ ਲੱਗੀ ਹੈ ਖੋਪਰੀ ਉਤਰੀ ਤੇ ਵੀ ਨਹੀਂ ਲਿਵ ਟੁੱਟੀ। ਕ੍ਰਿਸ਼ਨਾ ਤਾਂ ਉੱਥੇ ਹੈ ਜੀ, ਸਰੰਗ ਦੀਆਂ ਨੀਹਾਂ ਵੀ ਨਹੀਂ ਤੋੜ ਸਕੀਆਂ। ਕਿੰਨੀ ਕਿੰਨੀ ਚਿਰ ਪ੍ਰਸ਼ਾਦੇ ਤੇ ਵਿਨਈ ਮਹਾਂਪੁਰਸ਼ ਬੈਠੇ ਰਹੇ ਰੇਲ ਦੀ ਲਾਈਨ ਤੇ, ਜੰਗਲ ਸੀ ਗੁਰਸਿੱਖ ਪਿਆਰੇ, ਕੀ ਭੁੱਖ ਨੇ ਲਿਵ ਤੋੜਤੀ, ਕੀ ਸਰਦੀ ਨੇ ਲਿਵ ਤੋੜੀ ਉਹਨਾਂ ਦੀ? ਨਹੀਂ ਨਹੀਂ, ਲਿਵ ਛੁੜਕੀ, ਲਿਵ ਟੁੱਟੂਗੀ ਤੇ ਤ੍ਰਿਸ਼ਨਾ ਲੱਗੂਗੀ। ਜਿੰਨਾ ਚਿਰ ਲਿਵ ਲੱਗੀ ਹੋਈ ਹੈ, ਤ੍ਰਿਸ਼ਨਾ ਕਿੱਥੇ ਨੇੜੇ ਆ ਜਾਵੇ? ਤੇ ਟੁੱਟੀ ਕਿਉਂ ਪ੍ਰੇਮੀਓ? ਇੱਕ ਦਿਨ ਮੈਂ ਬੇਨਤੀ ਅੱਗੇ ਕਰ ਗਏ ਅਸੀਂ, ਕਿਉਂ ਟੁੱਟੀ? ਮਾਂ ਦੇ ਪੇਟ ਵਿੱਚ ਸਵਾਸ ਸਵਾਸ ਸਿਮਰਨ, ਮਾਤ ਗਰਭ ਮੈਂ ਆਪਣ ਸਿਮਰਨ, ਲਿਵ ਲੱਗੀ ਹੋਈ ਹੈ ਤੇ ਬੱਚੇ ਨੇ ਜਨਮ ਲੈ ਲਿਆ, ਕਿਉਂ ਟੁੱਟ ਗਈ? ਕਿਉਂ ਟੁੱਟੀ? ਕੀ ਬਾਹਰ ਵਾਹਿਗੁਰੂ ਨਹੀਂ ਹੈ? ਕੀ ਮਾਂ ਦੇ ਪੇਟ ਵਿੱਚ ਵਾਹਿਗੁਰੂ ਸੀ? ਟੈਕਨੀਕਲ ਪੁਆਇੰਟ ਹੈ, ਸਦਾ ਵਾਸਤੇ ਯਾਦ ਰੱਖਿਓ, ਸਦਾ ਵਾਸਤੇ ਮਾਂ ਦੇ ਪੇਟ ਵਿੱਚ ਲਿਵ ਕਿਉਂ ਲੱਗੀ ਸੀ ਤੇ ਜਨਮ ਤੋਂ ਬਾਅਦ ਕਿਉਂ ਟੁੱਟੀ? ਕਾਰਨ ਕੀ ਹੋਵੇ? ਗੁਰਮੁਖੋ, ਮਾਂ ਦੇ ਪੇਟ ਵਿੱਚ ਸਿਰ ਨੀਵਾਂ ਸੀ, ਇੰਨਾ ਹੀ ਨੁਕਤਾ ਜਿਹਨੂੰ ਪਕੜ ਲੋ। ਜਨਮ ਲੈ ਲਿਆ, ਸਿਰ ਉੱਚਾ ਹੋ ਗਿਆ ਤੇ ਲਿਵ ਟੁੱਟ ਗਈ। ਜਿਨ੍ਹਾਂ ਮਹਾਂਪੁਰਸ਼ਾਂ ਦੀ ਇਸ ਦੁਨੀਆਂ ਵਿੱਚ ਲਿਵ ਲੱਗੀ ਹੈ, ਉਹਨਾਂ ਵਰਗੀ ਨਿਮਰਤਾ, ਉਹਨਾਂ ਨੇ ਗਹਿਣੇ ਹੀ ਗਰੀਬੀ ਨੂੰ ਬਣਾ ਲਿਆ। ਕਿਉਂ ਅਰਦਾਸ ਕਰਦੇ ਨੇ? ਤੁਸੀਂ ਕਦੇ ਗਰੀਬੀ ਮੰਗੀ ਹੈ? ਤੁਸੀਂ ਤਾਂ ਕਰਨਾਟ ਪਾਉਣੇ ਸੱਚੇ ਪਾਤਸ਼ਾਹ, ਲਿਆਰਾਂ ਦਾ ਕੜਾਹ ਖਾ ਲੈ, ਪਰ ਗਰੀਬੀ ਨਾ ਆਉਣ ਦੇ। ਤੈਨੂੰ ਰੁਮਾਲੇ ਦਊਂਗਾ, ਤੇਰਾ ਖੰਡ ਪਾਠ ਕਰਾਊਂਗਾ, ਭੰਡਾਰੇ ਭਰ ਦੇ। ਇੱਥੇ ਅਰਦਾਸ ਹੋ ਰਹੀ ਹੈ ਆਪਣੇ ਸੇਵਕਾਂ ਨੂੰ ਗਰੀਬੀ ਦੀ ਦਾਨ। ਕਿਉਂ? ਇਹ ਨਾਨਕ ਨਿਰੰਕਾਰ ਨਾਲ ਜੁੜਿਆ ਹੋਇਆ ਦਰ ਹੈ। ਬਾਬੇ ਨਾਨਕ ਨੇ ਸੱਚਖੰਡ ਤੋਂ ਦੋਏ ਚੀਜ਼ਾਂ ਲੈਣੀਆਂ, ਤੀ ਚੀਜ਼ ਨਹੀਂ ਲੈ ਕੇ ਆਏ। ਬਾਬਾ ਪੈਦਾ ਸੱਚਖੰਡ, ਨੌਨਿਧ ਨਾਮ, ਰਿਧੀਆਂ ਸਿੱਧੀਆਂ ਦਾ ਖਜ਼ਾਨਾ ਵਾਹਿਗੁਰੂ ਦਾ ਨਾਮ। ਦੂਜੀ ਕੀ? ਗਰੀਬੀ ਪਾਈ, ਇੱਕ ਗਰੀਬੀ ਲੈ ਕੇ ਆਏ ਸੱਚਖੰਡ ਤੋਂ, ਇੱਕ ਨਾਮ ਇੱਕ ਗਰੀਬੀ। ਸੋਚਿਆ ਕਰੋ ਜਰਾ, ਦੋ ਚੀਜ਼ਾਂ ਕਿਉਂ ਲਿਆਉਣੀਆਂ? ਨਾਮ ਦੇ ਨਾਲ ਗਰੀਬੀ ਕਿਉਂ ਲਿਆਂਦੀ? ਇਹ ਤੁਗਾ ਪੜ੍ਹ ਲੈਣੀਆਂ, ਸਿਖਾਈ ਹੈ। ਜਦ ਨਾਮ ਮਿਲ ਗਿਆ, ਨੌ ਨਿਧੀਆਂ ਦਾ ਖਜ਼ਾਨਾ, ਤੇ ਗਰੀਬੀ ਦੀ ਕੀ ਲੋੜ? ਨਾਲੇ ਨੌ ਨਿਧ ਨਾਮ, ਨਾਲੇ ਗਰੀਬੀ, ਗਰੀਬੀ ਕਿਉਂ ਲਿਆਂਦੀ? ਜਿਹੜੀਆਂ ਚੀਜ਼ਾਂ ਤੁਸੀਂ ਖਰੀਦਦੇ ਹੋ ਨਾ, ਸੋਫਾ ਲਿਆਂਦਾ ਹੈ, ਕਾਰ ਲਿਆਂਦੀ ਹੈ, ਕੁਰਸੀਆਂ ਮੇਜ ਲਿਆਨੇ, ਕੋਈ ਰੱਖਣ ਨੂੰ ਵੀ ਤਾਂ ਜਗ੍ਹਾ ਚਾਹੀਦੀ ਹੈ ਘਰ, ਕਕਾਰ ਚ ਚੱਕੀ ਫਰੀ ਜਾਓਗੇ? ਨਾਮ ਇੱਕ ਐਸੀ ਚੀਜ਼ ਹੈ, ਇਹ ਉੱਥੇ ਟਿਕੂਗਾ ਜਿੱਥੇ ਗਰੀਬੀ ਹੋਵੇਗੀ। ਜੇ ਗੁਰੂ ਨਾਨਕ ਦੇਵ ਨਾਮ ਲਿਆਏ, ਉਹਨੂੰ ਰੱਖਣ ਦੀ ਜਗ੍ਹਾ ਵੀ ਤਾਂ ਬਣਾਉਣੀ ਸੀ ਨਾ। ਜਿੱਥੇ ਮਨ ਨੀਵਾਂ ਨਹੀਂ ਹੈ, ਉੱਥੇ ਨਾਮ ਨਹੀਂ ਟਿਕੂਗਾ ਕਦੇ। ਜਦੇ ਤੂੰ ਗਰੀਬੀ ਕਿਉਂ ਮੰਗੀ? ਹੇ ਵਾਹਿਗੁਰੂ, ਤੂੰ ਨਾਮ ਵੀ ਦੇ, ਮੇਰੇ ਹਿਰਦੇ ਵਿੱਚ ਇਹਦੇ ਟਿਕਣ ਦੀ ਜਗ੍ਹਾ ਵੀ ਦੇ। ਥੋੜੀ ਸ਼ੁਭ ਨਹੀਂ ਪੜ੍ਹਦੇ ਤੁਸੀਂ? ਬੜੇ ਜਾਪ ਹੁੰਦੇ, ਉੱਚੀ ਉੱਚੀ ਮਾਲਾ ਬਣੀਆਂ, ਤੇ ਮਾਲਾ ਘਰ ਫੇਰਦੇ, ਅਰਦਾਸ ਗੁਰਦੁਆਰੇ ਕਰਾਉਂਦੇ। ਖੁਸ਼ ਮੈਨੂੰ ਨਿਊਯਾਰਕ ਮਿਲ ਗਿਆ, ਕਹਿੰਦਾ ਬਾਬਾ ਜੀ ਇੱਕ ਅਰਦਾਸ ਕਰਾਉਣੀ ਹੈ। ਮੈਂ ਛੇਤੀ ਕਿਤੇ ਹਾਂ ਨਹੀਂ ਕਰਦਾ ਕਿਉਂਕਿ ਅਰਦਾਸ ਕਿਹੜਾ ਤੁਸੀਂ ਗੁਰੂ ਨਾਨਕ ਨੂੰ ਮਿਲਣ ਦੀ ਕਰਾਉਣੀ ਹੈ, ਵਿਛੜਨ ਦੀ ਉਹ ਕਰਾਉਣੀ ਹੋਣੀ ਹੈ। ਉਹ ਚੀਜ਼ਾਂ ਮੰਗਦੇ ਜਿਹੜੇ ਗੁਰੂ ਘਰ ਤੋਂ ਦੂਰ ਨੇ ਜਾਣ। ਮੈਂ ਕਿਹਾ ਕਾਹਦੀ ਕਰਾਉਣੀ ਹੈ? ਕਹਿੰਦਾ ਬਾਬਾ ਜੀ ਮੈਂ 500 ਸੁਖਮਨੀ ਸਾਹਿਬ ਦਾ ਪਾਠ ਕਰਿਆ ਘਰ ਤੇ ਮੇਰੀ ਗੁਰਦੁਆਰੇ ਅਰਦਾਸ ਕਰੋ। ਮੈਂ ਹੈਰਾਨ, ਮੈਂ ਕਿਹਾ ਜੇ 500 ਪਾਠ ਨੇ ਤੇਜ ਵੀ ਕੀਤਾ ਹੋਵੇ, ਅੱਧੇ ਘੰਟੇ ਚ ਵੀ ਕੀਤਾ ਹੋਵੇ ਤੇ 250 ਘੰਟੇ ਤੇ ਲੱਗੇ ਆ। ਉਹ 250 ਘੰਟੇ ਇਹਨੇ ਘਰ ਲਾਇਆ, ਆਪ 2.5 ਮਿੰਟ ਦੀ ਅਰਦਾਸ ਹਰਦੇਵ ਜੀ ਤੇ ਕਰਾਉਣ ਲੱਗੇ ਆ। ਮੈਂ ਕਿਹਾ ਕੋਈ ਗੜਬੜ ਹੈ ਵਿੱਚ, ਜਦ ਤੂੰ 250 ਘੰਟਾ ਆਪ ਲਾ ਸਕਦਾ ਤੇ 2.5 ਮਿੰਟ ਦੀ ਅਰਦਾਸ ਕਿਉਂ ਕਰਾਉਣਾ? ਮੈਂ ਕਿਹਾ ਘਰੇ ਕਰ ਲੈਣੀ ਸੀ, ਹਰਦੇਵ ਸਿੰਘ ਨੂੰ ਕਾਹਨੂੰ ਵਿੱਚ ਪਾਉਣਾ? ਕਹਿੰਦਾ ਜੇ ਘਰ ਕਰਤੀ ਫਿਰ ਨਿਵਾਰਕ ਆਇਆ ਨੂੰ ਪਤਾ ਨੀ ਲੱਗਣਾ। ਖੁਸ਼ 500 ਪਾਠ ਇਹਨੇ ਕੀਤੇ। ਮੈਂ ਕਿਹਾ ਵੀ ਹੁਣ ਨੀ ਕਰਨੀ, ਤੂੰ ਵੀ ਨਾ ਕਰੀ, ਕਿਉਂਕਿ ਨਿਵਾਰਕ ਵਾਲਿਆਂ ਨੂੰ ਪਤਾ ਲੱਗ ਜੂ, ਨਿਵਾਰਕ ਨੂੰ ਬਣਾਉਣ ਵਾਲੇ ਨੂੰ ਪਤਾ ਨੀ ਲੱਗਣਾ। ਨੌ ਨਿਤ ਨਾਮ ਗਰੀਬੀ, ਜੇ ਡਾਲਰ ਲਏ ਹੈ, ਚੈੱਕ ਲਏ ਹੈ, ਕੋਈ ਪਰਸ ਕੋਈ ਜੇਬ ਪਾਉਣ ਨੂੰ ਵੀ ਚਾਹੀਦੀ ਹੈ, ਨਹੀਂ ਤਾਂ ਮੈਂ ਬੱਸ ਵਿੱਚ ਰਹਿ ਜੂਗਾ, ਗਿਰ ਪਊਗਾ। ਨਾਮ ਨੌ ਨਿਤ ਪਾਇਆ ਤੇ ਨਾਮ ਨੂੰ ਰੱਖਣ ਖਾਤਰ ਗਰੀਬੀ ਐਵੇਂ ਨੀ ਮੰਗੀ ਸੱਚਖੰਡ ਵਿੱਚੋਂ। ਬ੍ਰਹਮਾ ਵਿਸ਼ਨੂੰ ਮਹੇਸ਼ ਕਿੰਨੇ ਗਏ ਸੱਚਖੰਡ, ਕਹਿੰਦੇ ਕਾਲ ਪੁਰਖ ਕੀ ਚੀਜ਼ ਦੇ ਤੀ ਨਾਨਕ ਨੂੰ? ਜੈ ਜੈਕਾਰ ਹੋ ਗਈ ਤਿੰਨਾਂ ਲੋਕਾਂ ਵਿੱਚ, ਕੋਈ ਪੁੱਛਦਾ ਹੀ ਨਹੀਂ ਸਾਨੂੰ। ਅੱਜ 19 ਕੋਈ ਵਿਰਲਾ ਸੁਣਿਓ, ਅੱਜ ਊਨ, ਅੱਜ ਨਾਮ ਸੰਸਕ੍ਰਿਤ ਵਿੱਚ ਤਿੰਨ ਦੇਵਤਿਆਂ ਦਾ, ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਅੱਜ ਤਿੰਨ ਦੇਵਤਿਆਂ ਦਾ ਨਾਂ ਹੈ ਗ੍ਰਾਮਰ ਵਿੱਚ। ਊਨ ਨੀਵਾਂ, ਊਨ ਤਾਈ ਨੀਵਾਂ, ਇਹ ਤਿੰਨ ਵੀ ਗੁਰੂ ਨਾਨਕ ਤੋਂ ਨੀਵੇਂ ਹੈ। ਅੱਜ ਕੇ ਆਖੋ ਅੱਜ ਊਨ ਨੀਵੇਂ ਨੇ, ਉਹ ਤਿੰਨੇ ਕਹਿੰਦੇ ਗੱਲ ਕੀ ਹੋ ਗਈ, ਕੀ ਚੀਜ਼ ਦੇ ਦਿੱਤੀ ਤੂੰ ਉਹਨੂੰ ਕਿ ਸਾਰੀ ਦੁਨੀਆਂ ਵਿੱਚ ਤੇਰੀ ਵੱਡੀ ਹੈ ਕਮਾਈ ਧਨ। ਸਾਰੀ ਦੁਨੀਆ ਹੀ ਝੁਕੀ, ਅਕਾਲ ਪੁਰਖ ਪਰਮੇਸ਼ਰ ਸਾਨੂੰ ਵੀ ਦੇ ਦੇ ਉਹ ਜਿਹੜੀ ਚੀਜ਼ ਨਾਨਕ ਨੂੰ ਦਿੱਤੀ। ਅਕਾਲ ਪੁਰਖ ਕਹਿੰਦੇ ਜਿਹੜੀ ਚੀਜ਼ ਉਹ ਲੈ ਗਏ ਹੈ ਨਾ, ਬਾਕੀ ਛੱਡੇ ਨੀ ਗਿਆ, ਤੇ ਤੁਹਾਨੂੰ ਵੀ ਦੇ ਦੇਵਾਂ। ਖੁਸ਼ ਉਹ ਤਾਂ ਸਾਰੀ ਦੀ ਸਾਰੀ ਲੈ ਗਿਆ। ਬ੍ਰਹਮਾ ਵਿਸ਼ਨੂੰ ਜੀ ਕਹਿਣ ਲੱਗੇ ਕੀ ਲੈ ਗਿਆ? ਅਕਾਲ ਪੁਰਖ ਕਹਿੰਦੇ ਗਰੀਬੀ ਲੈ ਗਿਆ। ਗਰੀਬੀ ਹੁਣ ਹੈ ਨੀ, ਤੁਹਾਨੂੰ ਕੀ ਦੱਸਾਂ, ਪੇਟ ਵਿੱਚ ਸਿਰ ਉੱਚਾ, ਨੀਵਾਂ ਸੀ ਸਿਰ। ਬਸ ਜੇ ਵਾਹਿਗੁਰੂ ਨੂੰ ਹਿਰਦੇ ਵਸਾਉਣਾ ਹੈ ਨਾ, ਇਹ ਸਿਰ ਨੀਵਾਂ ਨਿਮਰਤਾ ਰੱਖਣੀ, ਛੋਟਾ ਬਣਨਾ। ਆਏ ਹੋ ਤੁਸੀਂ ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਜਿਸ ਪਿੰਡ ਚੋਂ ਤੁਸੀਂ ਆਏ ਹੋ, ਉਸ ਪਿੰਡ ਦੀ ਨਿਗਾਹ ਵਿੱਚ ਜੇ ਕਿਸੇ ਨੇ ਆਉਣਾ ਹੈ ਤਾਂ ਫਿਰ ਸਰਪੰਚ ਬਣੇ, ਥੋੜੇ ਜਿਹਾ ਉੱਪਰ ਨੂੰ ਉੱਠੇ। ਜਿਹਨੇ ਵੋਟਾਂ ਨਹੀਂ ਪਾਈਆਂ ਉਹ ਵੀ ਕਹੂਗਾ ਫਲਾਣਾ ਸਰਪੰਚ ਹੈ। ਜੇ ਫਿਰ 10-15 ਪਿੰਡਾਂ 20-25 ਦੀ ਨਿਗਾਹ ਚ ਆਉਣਾ ਫਿਰ ਸਮਿਤੀ ਦਾ ਮੈਂਬਰ ਬਣੇ, ਥੋੜੇ ਜਿਹਾ ਹੋਰ ਉੱਪਰ ਨੂੰ ਉੱਠੇ। ਜੇ ਜ਼ਿਲ੍ਹੇ ਦੀ ਨਿਗਾਹ ਵਿੱਚ ਆਉਣਾ ਫਿਰ MLA ਬਣੇ, ਹੋਰ ਉੱਪਰ ਨੂੰ ਉੱਠੇ। ਜੇ ਪੰਜਾਬ ਦੀ ਨਿਗਾਹ ਵਿੱਚ ਆਉਣਾ ਫਿਰ ਵਜ਼ੀਰ ਬਣੇ, ਸਾਰਾ ਪੰਜਾਬ ਜਾਣੂਗਾ। ਜੇ ਹਿੰਦੁਸਤਾਨ ਦੀ ਨਿਗਾਹ ਵਿੱਚ ਆਉਣਾ ਹੋਰ ਉੱਪਰ ਨੂੰ ਉੱਠੋ, ਮੈਂਬਰ ਪਾਰਲੀਮੈਂਟ ਬਣੋ, ਕੈਬਨਿਟ ਮਿਨਿਸਟਰ ਬਣੋ। ਹੁਣ ਧਿਆਨ ਨਾਲ ਸੁਣਿਓ ਇਸ ਗੱਲ ਨੂੰ, ਜਿਉਂ ਜਿਉਂ ਤੂੰ ਉੱਚਾ ਉੱਠੇਗਾ, ਵੱਡਾ ਹੋਵੇਗਾ, ਤੈਨੂੰ ਜੱਗ ਦੇਖੂਗਾ। ਜਿਉਂ ਜਿਉਂ ਨੀਵਾਂ ਹੋਵੇਗਾ, ਤੈਨੂੰ ਰੱਬ ਦੇਖੂਗਾ। ਜਿਉਂ ਜਿਉਂ ਵੱਡਾ ਕਹਾਵੇਂਗਾ, ਸੰਸਾਰ ਦੀ ਨਿਗਾਹ ਵਿੱਚ ਆਵੇਂਗਾ। ਜਿਉਂ ਜਿਉਂ ਨੀਵਾਂ ਕਹਾਵੇਂਗਾ, ਨਿਰੰਕਾਰ ਦੀ ਨਿਗਾਹ ਵਿੱਚ। ਜਨਮ ਨੇ ਕਿਉਂ ਵਿਛੋੜਤਾ ਸਾਨੂੰ? ਜਨਮ ਤੋਂ ਪਹਿਲਾਂ ਸਿਰ ਨੀਵਾਂ ਸੀ, ਜਨਮ ਲੈ ਲਿਆ ਸਿਰ ਉੱਚਾ। ਜੇ ਇੱਥੇ ਵੀ ਜੁੜਨੇ ਤਾਂ ਗੁਰਮੁਖ ਪਿਆਰੇ ਹੋ ਸਗਲ ਕੀ ਰੇਣਕਾ ਪਾਓ ਹਮਾਰੇ ਪਾਸ। ਹਰਦੇਵ ਸਿੰਘ ਇੱਥੇ ਸੰਤ ਬਣ ਕੇ ਨਾ, ਇੱਥੇ ਗਿਆਨੀ ਧਿਆਨੀ ਵਕੀਲ ਡਾਕਟਰ MLA ਵਜ਼ੀਰ ਬਣ ਕੇ ਨਾ, ਨਹੀਂ, ਇੱਥੇ ਜੇ ਆਉਣੇ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ। ਉਦੋਂ ਬਸ ਇਹੀ ਔਖੀ ਹੈ, ਆਪਾਂ ਉਹਦੇ ਤਾਂ ਨਿੱਤੇ ਪਰ ਬਾਬਾ ਨਾਨਕ ਮਿਲਿਆ ਨਹੀਂ ਹੈ, ਕਿਉਂਕਿ ਉਹਦੀ ਸ਼ਰਤ ਨਹੀਂ ਪੂਰੀ ਕਰੀ। ਉਹ ਕਹਿੰਦਾ ਨੀਵਾਂ ਬਣ ਕੇ ਆ ਤੇ ਤੂੰ ਉੱਚਾ ਬਣ ਕੇ। ਹੁਣ ਤਾਂ ਗੁਰਦੁਆਰੇ ਸਾਹਿਬਾਂ ਵਿੱਚ ਵੀ ਇਹਦਾ ਮਹਾਂਪੁਰਸ਼ਾਂ ਦੇ ਕੋਲ ਰਹਿ ਗਈ ਹੈ ਦਾਤ ਨਿਮਰਤਾ ਦੀ, ਖਿਮਾ ਦੀ। ਸ਼ਾਸਤਰ ਨੇ ਲਿਖ ਦਿੱਤਾ ਇਸ ਗੱਲ ਨੂੰ ਕਿ ਖੋਦ ਖੇਦ ਬਸੁਧਾ ਸਹਿ। ਸ਼ਾਸਤਰ ਦਾ ਦੋਹਰ ਖੋਦ ਕਹਿੰਦੇ ਖੋਦਣਾ ਪੱਟਣਾ, ਪੱਟਣ ਦਾ ਦੁੱਖ ਧਰਤੀ ਸਹਿੰਦੀ। ਦੇਖੋ ਕਿੰਨੀਆਂ ਮਸ਼ੀਨਾਂ ਪੱਟ ਰਹੀਆਂ ਨੇ ਸੜਕਾਂ ਦੇ ਅੰਦਰ, ਹਲ ਦੇ ਨਾਲ, ਕਈਆਂ ਨਾਲ, ਮਸ਼ੀਨਾਂ ਦੇ ਨਾਲ ਪੱਟ ਰਹੇ ਧਰਤੀ। ਹਾਏ ਕਹੀਓ ਨੀ ਕਦੇ ਖੋਦ ਖੇਦ ਆਪਣੇ ਅੱਡੀ ਚ ਕੰਡਾ ਲੱਗਿਆ ਵੀ ਜੇ ਕੋਈ ਪੱਟਣ ਲੱਗੇ ਨਾ ਹਾਏ ਹਾਏ ਕਰੀਦਾ, ਨਾਲੇ ਬਿਮਾਰੀ ਹਟਾਉਂਦਾ ਤੇਰੀ, ਫਿਰ ਵੀ ਇੱਕ ਜਿਹੜਾ ਲੱਤ ਫੜੂਗਾ ਤਾਂ ਕੰਡਾ ਨਿਕਲੂਗਾ। ਇਹਨੂੰ 24 ਘੰਟੇ ਪੱਟੀ ਜਾਂਦੇ ਨੇ, ਸਹਿ ਲਿਆ ਦੁੱਖ। ਖੋਦ ਖੇਤ ਬਸਦਾ ਸਹਿ ਤੇ ਕਾਟ ਕੂਟ ਬਨ ਰਾਏ, ਕੱਟਣ ਦਾ ਦੁੱਖ ਦਰਖਤ ਸਹਿੰਦੇ ਨੇ। ਵੱਡੀ ਜਾਓ ਜਿੱਥੋਂ ਮਰਜੀ, ਚਾਂਗੀ ਜਾਓ, ਛਿੱਲੀ ਜਾਓ, ਕਦੇ ਹਾਏ ਨਹੀਂ। ਡਾਕਟਰ ਕਹਿੰਦਾ ਤੇਰੀ ਲੱਤ ਵੱਢਣੀ ਹੈ, ਨਹੀਂ ਮਰ ਜਾਏਗਾ। ਨਾਲੇ ਕਹਿਤਾ ਉਹਨੇ ਵੱਢਣੀ ਪੈਣੀ ਹੈ, ਫਿਰ ਵੀ ਨੀ ਵਢਾਉਂਦੇ। ਕਹਿੰਦੇ ਪਹਿਲਾਂ ਬੇਹੋਸ਼ ਕਰ ਲੈ, ਸਤਨਾਮ ਨਾਲ ਤੇਰੇ ਭੱਲੇ ਵਾਸਤੇ ਹੈ। ਇਹ ਦਰਖਤਾਂ ਨੂੰ 24 ਘੰਟੇ ਵੱਢੀ ਜਾਂਦੇ ਨੇ। ਆਉਣੇ ਉਹਦੇ ਮਹਾਂਪੁਰਸ਼ ਜਿਹਨਾਂ ਕੋਲ ਨਿਮਰਤਾ ਗਰੀਬੀ ਹੈਗੀ। ਖੋਦ ਖੇਦ ਬਸਦਾ ਸਹਿ, ਕਾਟ ਕੂਟ ਬਨ ਰਾਏ, ਪੱਟਣ ਦਾ ਦੁੱਖ ਧਰਤੀ, ਕੱਟਣ ਦਾ ਦੁੱਖ ਦਰਖਤ। ਇਸੇ ਤਰ੍ਹਾਂ ਕੁੱਟਣ ਬਚਨ ਸਾਧੂ ਸਹਿ। ਇੱਕ ਰੱਬ ਦਾ ਪਿਆਰਾ ਹੀ ਨਿੰਦਿਆ ਤੇ ਕੌੜੇ ਬਚਨ ਸਹਿ ਸਕਦਾ। ਕੁੱਟਣ ਬਚਨ ਸਾਧੂ ਸਹਿ, ਅਵਰ ਨਾ ਸਹਿਆ ਜਾ। ਸਹਾਰੂਗਾ ਕੋਈ? ਹੁਣ ਤਾਂ 3 ਸਾਲ ਦੇ ਮੁੰਡੇ ਨੂੰ ਥੱਪੜ ਮਾਰ ਦੋ, 9-9 ਘੁੰਮ ਜਾਂਦਾ ਹੈ। ਕਿਸੇ ਦਾ ਤਾਂ ਤੁਸੀਂ ਸਹਾਰ ਨਹੀਂ ਕੀ। ਇਹ ਗਰੀਬੀ ਹੈ ਬਸ, ਤਾਂ ਹੀ ਵਸ ਰਿਹਾ ਨਿਰੰਕਾਰ। ਜੇ ਗੁਰੂ ਵਸਾਉਣਿਆਂ ਨੂੰ ਮਿਲਣਾ, ਜੀ ਤੋਂ ਵਿਛੜੇ, ਜਨਮ ਨਹੀਂ ਵਿਛੋੜੇ, ਇਹ ਜਨਮੇ ਮਿਲਾਊਗਾ। ਜਨਮ ਸਮੇਂ ਸਿਰ ਹੋ ਗਿਆ ਸੀ ਉੱਚਾ, ਸਿਮਰਨ ਕਰ ਕਰਕੇ ਇਹਨੂੰ ਨੀਵਾਂ ਕਰ। ਨੀ ਮਾਤਾ ਬਾਣੀ ਨੇ ਤਾਂ ਇੱਕ ਹੋਰ ਗੱਲ ਲਿਖੀ ਹੈ, ਬਿਨ ਸਿਰ ਸੇਵ ਕਰੀ ਜੇ ਕੋਈ ਹੈਗਾ ਆਪਣੇ ਚੋ ਸਿਰ ਵੱਢੇ ਤੇ ਵੀ ਸੇਵਾ ਕਰੀ ਜਾਓ ਤਾਂ ਬਾਬਾ ਦੀਪ ਸਿੰਘ ਜਮੇ ਜਿਹਦੇ ਸਿਰੇ ਵੜਤਾ ਤੇ ਸੇਵਾ ਕੀ ਕਰੋ। ਫਿਰ ਸਵਾਲ ਪੈਦਾ ਹੋ ਗਿਆ ਕਿਉਂ ਲਿਖਤਾ ਇਹਨੂੰ ਬਾਣੀ ਚੋ ਪੁੱਛੋ, ਸਿਰ ਦੀਜੈ ਆਪ ਗੁਰਵਾਏ, ਜਿੱਦਣ ਤੇਰੇ ਵਿੱਚੋਂ ਆਪਾ ਨਿਕਲ ਗਿਆ ਸਿਰ ਦਿੱਤਾ ਗਿਆ ਰਾਜ ਕੇ ਅਖੋ ਸਤ, ਜਿੱਦਣ ਮੈਂ ਨਿਕਲ ਗਈ ਸਿਰ। ਹੁਣ ਉਹ ਪਹਿਲੀ ਤੁਕ ਮਿਲਾਪ ਖਾਤਰ ਦੁਹਾਈ ਪੈ ਰਹੀ ਹੈ ਤੇ ਦੂਜੀ ਤੁਕ ਸਾਡੀ ਹੈ, ਵੈਸਾਖ ਧੀਨ ਕਿਉਂ ਵਾਢੀਆ ਜਿੰਨਾ ਪ੍ਰੇਮ ਉਹਨੂੰ ਵਾਹਿਗੁਰੂ ਦੀ ਪਿਛੋਂ ਹੈ। ਧੀਰਜ ਨੀ ਜਦ ਤੱਕ ਦਰਸ਼ਨ ਨਾ ਹੋਣ ਤੇ ਸਾਨੂੰ ਪ੍ਰੇਮ ਪਿਛੋਂ ਤੇ ਸਾਨੂੰ ਭਾਈ ਧੂਹ ਲੱਗੀ ਹੈ ਮਾਇਆ ਦੀ ਖਿੱਚ, ਮਾਇਆ ਦੇਣ ਵਾਲੇ ਦੀ ਖਿੱਚ ਨਹੀਂ ਹੈ ਮਾਇਆ ਦੀ। ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ, ਪਰ ਉਹ ਜਿਹੜੀ ਮਾਇਆ ਦੀ ਧੂਹ ਵਾਹਿਗੁਰੂ ਭੁੱਲ ਗਿਆ। ਪਹਿਲੀ ਤੁਕ ਵਿੱਚ ਵਾਹਿਗੁਰੂ ਦੀ ਧੂਹ ਹੈ, ਦੂਜੀ ਤੁਕ ਵਿੱਚ ਉਹਦੀ ਬਣਾਈ ਹੋਈ ਮਾਇਆ ਦੀ ਧੂਹ। ਵਾਹਿਗੁਰੂ ਦੀ ਧੂਹ ਜਿਹਨੂੰ ਲੱਗ ਗਈ ਵਾਹਿਗੁਰੂ ਵਿੱਚ ਮਿਲ ਜਾਣਗੇ, ਮਾਇਆ ਦੀ ਧੂਹ ਲੱਗ ਗਈ ਤੇ 84 ਲੱਖ ਮਾਇਆ ਵਿੱਚ ਘੁੰਮਦੇ ਰਹਿਣਗੇ। ਅਗਲੀ ਤੁਕ ਦੀ ਵਿਚਾਰ ਕੱਲ ਨੂੰ ਚਰਨਾਂ ਵਿੱਚ। ਹਰ ਜਸ ਗਾਇਓ ਸੰਤ ਜਨਾਮਿਲ, ਹਰ ਜਸ ਗਾਇਓ ਸੰਤ ਜਨਾਮਿਲ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਕਰ ਨਾਮ ਦਿਵਾਇਓ, ਸਰਬ ਸੁਖ ਕਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ, ਗੁਰ ਜਸ ਗਾਇਓ ਸੰਤ ਜਨਾ, ਹਰ ਜਸ ਗਾਇਓ ਸੰਤ ਜਨਾ ਮਿਲ, ਹਰ ਜਸ ਗਾਇਓ ਸੰਤ ਜਨਾ। ਸ੍ਰੀ ਵਾ